ਪੁਸ਼ਕ ਸਾਡੇ ਨਾਲ ਬੋਲੋ ਪਹਿਲਾਂ, ਕਿਉਂਕਿ ਸਵਰ ਨਹੀਂ ਮਿਲਦਾ, ਇਸ ਕਰਕੇ ਉਸ ਵੇਲੇ ਮਨਾ ਕਰਦਾ। ਕਈ ਦਿਨਾਂ ਤੋਂ ਸਵੇ ਹੀ ਸਵੇ ਚੱਲ ਰਹੇ ਸਤਸੰਗੀ ਚੱਲ ਰਿਹਾ। ਦੁਸ਼ਹਿਰੇ ਤੋਂ ਪਹਿਲਾਂ ਸ਼ਿਵਰ ਲੱਗੇ 3 ਦਿਨ ਦੇ, ਫਿਰ ਦੁਸ਼ਹਿਰੇ ਦੀ ਸਭਾ ਹੋਈ, ਉਹਦੇ ਬਾਅਦ ਫਿਰ 3 ਦਿਨ ਦਾ ਸ਼ਿਵਰ ਲੱਗਾ। ਅੱਜ ਸਮਾਪਤੀ ਹੈ ਔਰ ਸਮਾਪਤੀ 'ਤੇ ਬਹੁਤ ਵਧੀਆ अपने मन की गल की। दर्शा जी ने कवाली बोल के ए मन दे निशाना लगदा नहीं, बहुत निशान ची मारे। ए जने प्रश्न है ना, इन्हों का जवाब एक कवाली च है। मन दे निशाना लगदा नहीं, कौन निशान ची केड़े? बहुत बड़े बड़े महापुरुष हुए, गुरुआं दियां वाणियां आईयां, लेकिन निशाना लगा नहीं, लगदा नहीं। हुण सारे वेद उपनिषद पुराण स्मृतियां गुरु बाणी संत बाणी सत्संग च असीं भी बार बार होका दे रहे हैं, लेकिन अजी कह देने चलो पूरा नहीं लगा निशाना। निशाना लगन का मतलब क्या? लक्ष्य बे तीर छड़िया तनश बाण और निशाना लगा, मतलब जिथे है गोला फिर गोला फिर गोला फिर बिच बिंदु, वो निशाना ऐ लगा बिल्कुल सिरे ते, नंबर पूरे सौ तो भी ज्यादा, पर नहीं लगा निशाना किथे? गुरु बाणी संत बाणी सत्संग जप ध्यान सेवा सिमरन शब्द बाण नाम दा बाण नाम दे तरंगा, अहंकार जेड़ा है मैं हमें तो पार नहीं जाता शब्द दा बाण शब्द दिया तरंगा, ये जड़ी मैं है ना, मैं तो पार नहीं जान, मैं तो पार कौन बैठा? परमात्मा बैठा। बस इन्ना की फर्क आ, आ मैं दा पर्दा पिछे परमात्मा है, प्रकाश है, चानना है, ज्ञान है, और मैं तो इधरले पासे जिधर दुनिया है, थोड़ा थोड़ा चानना आंदा, थोड़ा थोड़ा बहुत थोड़ा जा, और असि बारी बार नठते जाने नठते जाने। बस एक दीवार है, होमे दी दीवार है, बड़ी औखी बड़ी कठिन, जपजी साहब तो खीर चंद पौड़ी च अहरन मत वेद हथियार है, वो भी हथियार वेद का, लेकिन नहीं लगता निशाना। ऐ समस्या है। एक कहानी सानू याद आती है, एक मंदिर च पंडित जी रोज कथा करते होंगे, नियम सगा जिदा कई जगह नियम हुंदा, रोज ही भागवत पढ़नी, रोज ही गीता पढ़नी, रोज ही संत बाणी की कथा करनी, बथेरे लोकी नियम ना आके सुनते सके। कई साल तो सत्संग चल रहा सगा, ता एक बार वो सभा च एक व्यक्ति आया, देखिया उन्हें इधर उधर मस्त जया, वो भी अच्छा आके बैठ गया, इधर वो पंडित कथा कर रहा, पिठ कर ली उधर मुंह परले पासे सुनदा रहा, बिच सभा सी सारे बिल्कुल मौन होके सुनदे सगे, कई अखां भी बंद करते सी कई कान भी बंद करते सी, ज्यादातर बिल्कुल आराम ना बैठे, ता देख लिया भी बैठा ये केड़ा मस्ताना लगदा, पंडित कथा कर रहे और पिठ कीती इधर जिधरों पंडित जी कथा कर रहे है, आखिर सारिया सुरतां उधर, ये कौन आया, ये किहो जी कथा सुन रहा? पंडित जी ने नियम सगा पूरी कथा की, लोगों ने भी सुन ली पूरी, लेकिन उन्हें दिमाग खलबली मची है भी एक कहो जी कथा सुन रहा। तो सारे उन्हें घेर के बैठ गए भी लगता तो तू बड़ा बढ़िया लगता भगत लगता पर तू कि कथा सुन रहा। कहिंदा हाँ एक गल है। कहिंदा सानू भी दसो भी की गल है। वो कहिंदा तुसी ऐ दसो ये किन्ने सालों तो पंडित जी कथा कर रहे। कहिंदे बहुत साल साडे मंदिर च बहुत सालों तो कथा चल रही है। कहिंदे तुसी कहिंदे मैं तो साल भर तो लगातार दो साल तो को कहिंदा मैं चार साल तो मैं कहिंदा दस साल तो लगातार कथा सुन रहा। कहिंदे अच्छा। कहिंदे मैं अपनी गल सुनांगा। मैं अज तो कोई 9 साल पहला कथा सुनना आया सी। कथा पंडित जी ने कीती और एहो जे बाण लगे मेरे दिल ते मैं तां सह नहीं सकिया। मेरा हृदय पिघल उठिया खलबल मच गई कि मैं किधर फसिया पिया। उहदे बाद सिवाय परमात्मा दे उहदे नाम दे होर मैनू कुछ सुझदा नहीं है। ए सारा संसार मैनू ऐ लगदा पी ऐ अज है कल नहीं है अज है कल नहीं है। सारी दुनिया ही मेरा घर बन गया। घूमदा फिरदा इधर उधर मस्त हाल च मैं फिर इधर आया देखिया ये तां उही मंदिर है। अंदर आया तो कथा चल रही पंडित जी कथा कर रहे मैनू बहुत चंगी लगी है बहुत चंगी लगती है पर मैं होर नहीं सह सकता। पंडित जी ने ऐसे शब्द बाण मारे कि मेरा दिल तो पहले ही पिघलिया मैं पिट कर ली। ये कठोर शायद इधर कुछ कमी रह गई तो इधर भी लग जाए कुछ पर मैनू एक देख के बड़ी हैरानी हुंदी है। 10 साल तो इन्ने साल तो इन्ने साल तो सुनी जा रहे पर मन दे निशाना कोई लगदा नहीं। एक कमली वाले दे दरबार दी गल है तो सभा लगी सी पिंडा च इस तरह तो महाराज जी दी कुर्सी लगी उत्थे बैठे तां जिन्ना बाणी चली एक व्यक्ति पहली बारी आया होर जिन्ना जिदा बाणी चली होर अगे होर अगे होर अगे ऐ बिल्कुल नेड़े आके तुम्हारे हट पिछे बस इन्ना ही शब्द। अगली बार फिर उत्थे पहुंचे तो नाल दे गंगापुरी हुणी होर संत पुछदे कहिंदे ओ जिहड़ा भगत सीगा बड़ा चाना बड़ा अगे अगे सौंदा सीगा अज नहीं दिखाई दिंदा। मारे कहिंदे उहदा काम हो गया हट पिछे संसार तो पिछे हट संसार तो पिछे हट उह निशाना लग गया। ये जड़ी गल है मन दे निशाना कोई लगदा नहीं। आज कह दें पूरा नहीं लगदा हाँ चलो थोड़ा लगदा तदे बार बार आने हैं बार बार आने हैं। प्रश्न ये है कि लगदा क्यों नहीं है। ये पोली का प्रश्न है कि जाप करते हैं मन इधर उधर वो ही दूसरा प्रश्न है कि किस तरह सिमरन करते हैं शिवर लगाने फिर भी गल नहीं बनती। तो गल है गल तो खास है वो गल यही है कि जिन्नी भी साधना सेवा भजन प्राणी आम तौर ते अहम मैं करने वाला इत्थे करता। गलत सी बिल्कुल नहीं कहने के बिल्कुल गलत, आकर मैं वो नहीं करना, लेकिन मैं तो पार नहीं जा पाते वो अकड़ दे कारण, अहम दे कारण। मैं हाँ मैं सेवा करूंगा, मैं भजन करूंगा, मैं शिवर लगाऊंगा, समस्या यही है मैं कितना खत्म किया जाए। हाँ मैं दीर्घ रोग है, दारू भी इस माही है ना। हाँ मैं जनु मैं कहते हैं बड़ा गहरा रोग है, लेकिन नाली कहते हैं दारू भी इस माही केदे बिच हौमे चाहिए। कृपा करे जे अपनी गुरु का शब्द कमाए। जे प्राणी अपनी कृपा आप ते करे फिर शब्द दी कमाई करे। ए नुक्ता है, असी अपनी कृपा आप ते नहीं कर दे, अपनी कृपा आप ते करना नहीं चाहते। सत्संग सुन लिया, ये कर लिया, पहली तो समस्या ये तुसी करो कोई करेगा। आज तक बहुत ही बार मुक्ता है, बारो मदद की लोड़ है, लेकिन वो सत्संग सुन के नाम लेके भजन करन दा की मतलब है। भजन करन दा मतलब है अहम नू खत्म करना, मैं है ही नहीं, बस आई मुश्किल हो जाती है। बचा के रख दे अपने आप नू। एक व्यक्ति इस तरह का, वो कहना मैं तो भजन नहीं होता। दूसरा व्यक्ति इस तरह का, वो कहना मैं भजन करूंगा। एक जड़ा कहना मैं तो भजन नहीं होता, वो भी मैं दे आसरे कह रहा, और जेड़ा कह रहा मैं भजन करूंगा वो भी मैं दे आसरे ही कह रहा, लेकिन थोड़ा जा फर्क वो जड़ा हैगा या वो समझ च नहीं आता। एक तीसरे हो भी है, कराने वाले तो गुरु है, असी की करना, वो बिल्कुल ही परे, वो तो खुद करना ही नहीं चाहते, वो तो कहते दूसरा ही कोई आए मेरी जगह भजन करे, मेरी होमे नू खत्म कर देवे। लेकिन इन्ना मजबूत है, आ तो सही मत्थे टेकांगे, तेरी जय जयकार बोलांगे, लेकिन अहम नहीं छड़ना। हाँ गल्लां इस तरह दी हैं भी, मेरे तो गुरु सब कुछ है, लेकिन गुरु दी गल नहीं मननी, मेरे तो परमात्मा ही सब कुछ है, लेकिन परमात्मा दी तरफ पिठ पूरी है। गुरुबाणी संत बाणी का पाठ बहुता कर लेना, लेकिन अर्थ विचार है ही नहीं। तोते भी किया हाँ जी, अ कर रहे हैं। गुरुआ ने वाणी लिखी, उन्होंने कोई जरूरत नहीं है कि तुसी मत्थे टेको, संतान कोई जरूरत नहीं कि उन्होंने जय जयकार होवे, ਉਹਨਾਂ ਦੇ ਨਾਂ ਤੇ ਬੜੇ ਬੜੇ ਭੰਡਾਰੇ ਚੱਲਣ, ਕੋਈ ਜ਼ਰੂਰਤ ਨਹੀਂ ਹੈ ਉਹਨਾਂ ਨੂੰ। ਜ਼ਰੂਰਤ ਉਹਨੂੰ ਹੈ ਜਿਹੜਾ ਆਪਣੇ ਸਿਮਰਨ ਕਰਕੇ ਆਪਣੀ ਹਉਮੈ ਨੂੰ ਤੋੜਨਾ ਚਾਹੁੰਦਾ ਹੈ। ਇਹ ਬੜਾ ਖਤਰਨਾਕ ਰੋਗ ਹੈ। ਮਹਾਭਾਰਤ ਚ ਇੱਕ ਅਣੂ ਗੀਤਾ ਆਉਂਦੀ ਹੈ, ਉਹਦੇ ਚ ਲਿਖਿਆ ਕਿ ਕੋਈ ਅਹਮ ਇਤਨਾ ਪ੍ਰਬਲ ਹੈ ਕਿ ਜੇ ਕੋਈ ਭਜਨ ਕਰੇ ਤਾਂ ਅਹੰਕਾਰ ਬੜਾ ਖੁਸ਼ ਹੁੰਦਾ, ਕਹਿੰਦਾ ਹੁਣ ਮੈਂ ਬਹੁਤ ਬੜੀਆ ਦਰਵਾਜ਼ਾ ਮਿਲ ਗਿਆ ਟਿਕਣ ਦਾ, ਮੈਂ ਭਜਨ ਹਾਂ ਇੱਥੇ ਓਟ ਚ ਬੈਠੇ ਰਹਾਂਗੇ। ਕੋਈ ਸ਼ਾਸਤਰ ਤਪ ਕਰਦਾ, ਸ਼ਾਸਤਰ ਗ੍ਰੰਥ ਪੜ੍ਹਦਾ, ਕਹਿੰਦਾ ਤਾਂ ਬੜਾ ਸੁਨਹਿਰੀ ਪੜ੍ਹਦਾ, ਇਹਦੇ ਵਿੱਚ ਮੈਂ ਬੈਠਾ ਰਹੂੰਗਾ। ਜਦ ਕੋਈ ਦਾਨ ਕਰਦਾ ਕਹਿੰਦਾ ਹਾਂ ਇਹ ਵੀ ਬਹੁਤ ਵਧੀਆ ਮੌਕਾ ਆ, ਮੈਂ ਇੱਥੇ ਵੀ ਬੈਠੇ ਰਵਾਂਗੇ। ਜਦ ਕੋਈ ਰੋਗੀ ਹੁੰਦਾ ਸਰੀਰ 'ਚ ਫਿਰ ਖਤਰਾ ਪੈ ਜਾਂਦਾ, ਕਹਿੰਦਾ ਹਾਏ ਮਾਰ ਕੇ ਡਾਕਟਰ ਪੱਲੇ ਕੋਈ ਜਾਂਦੇ ਡਾਕਟਰ ਦੇ ਕੋਲ। ਇਹ ਆਹਮ ਐਸਾ ਖਤਰਨਾਕ ਰੋਗ ਹੈ, ਐਸਾ ਖਤਰਨਾਕ ਚਮਕੀਲਾ ਪੜਦਾ, ਬੜਾ ਸੁਨਹਿਰੀ ਪੜਦਾ, ਬੜਾ ਆਕਰਸ਼ਕ ਪੜਦਾ ਕਿ ਜਿੰਨੀਆਂ ਬੁਰਿਆਈਆਂ ਮੈਂ ਉਹਨੂੰ ਸਭ ਨੂੰ ਲੁਕੋ ਲੈਂਦਾ ਤਰੀ, ਚੰਗਿਆਈਆਂ ਹੋਣ ਬੁਰਾਈਆਂ ਹੋਣ ਸਭ ਢੱਕ ਲੈਂਦਾ, ਬਸ ਉੱਥੇ ਕਿ ਉੱਥੇ ਪਛਾਣ ਚ ਨਹੀਂ ਆਉਂਦਾ। ਥੋੜੀ ਥੋੜੀ ਗੱਲ ਕਰੀਏ ਵੀ ਕਿੱਥੋਂ ਕਿੱਥੋਂ ਪਤਾ ਲੱਗ ਸਕਦਾ। ਅੱਛਾ ਸਾਨੂੰ ਇੱਕ ਜੋਕ ਯਾਦ ਆ ਗਿਆ, ਉਹ ਪਹਿਲਾਂ ਕਹਿ ਲਈਏ। ਮੰਡੀ ਗੋਬਿੰਦਗੜ੍ਹ ਦੀ ਗੱਲ ਹੈ, ਬ੍ਰਾਹਮਣ ਸਭਾ ਲੱਗੀ ਸੀ, ਅਸੀਂ ਵੀ ਬੈਠੇ ਸੀ, ਦੇਵੀ ਦਿਆਲ ਬੁਲਾ ਲੈਂਦਾ ਤਾਂ ਬੱਲੋ ਬੱਲੀ ਕਰਕੇ ਅਸੀਂ ਬੈਠੇ ਸੀ। ਖੈਰ ਉਹ ਪੰਡਿਤ ਜੀ ਕਥਾ ਕਰ ਰਹੇ ਸੀ, ਇੱਕ ਉਹਨਾਂ ਨੇ ਇੱਕ ਕਥਾ ਸੁਣਾਈ, ਕਹਿੰਦੇ ਜਦ ਰੱਬ ਦਾਤਾਂ ਵੰਡਣ ਲੱਗੇ ਤਾਂ ਉਹਨਾਂ ਨੇ ਅਮੈਰੀਕਨ ਸੀਗੇ ਉਹਨਾਂ ਦਾ ਗਰੁੱਪ ਆਇਆ, ਉਹਨਾਂ ਨੇ ਕਿਹਾ ਵੀ ਕਰਮ ਕੁਸ਼ਲਤਾ, ਕਰਮ ਕਰਨਾ, ਇਹ ਕਰਨਾ, ਬੜੀ ਦ੍ਰਿੜਤਾ ਨਾਲ ਕੰਮ ਕਰਦੇ ਜਾਂਦੇ ਕਰਦੇ ਜਾਂਦੇ। ਰਸ਼ੀਅਨ ਸੀਗੇ, ਉਹਨਾਂ ਨੂੰ ਦਿਮਾਗ ਯੋਜਨਾ ਬਣਾ ਕੇ ਐਂ ਕਰਨਾ, ਇੱਦਾਂ ਕਰਨਾ, ਇੱਦਾਂ ਕਰਨਾ, ਬੜੀ ਚਲਾਕੀ ਨਾਲ ਸਫਾਈ ਨਾਲ ਇਹ ਕੰਮ ਕਰਦੇ ਆ। ਪੁਰਾਣੇ ਹੋਰ ਵਿਅਕਤੀ ਸੀਗੇ, ਅੰਗਰੇਜ਼ ਵੀ ਬੈਠੇ ਸੀ, ਉਹਨਾਂ ਦਾ ਗਰੁੱਪ ਬੈਠਾ ਸੀਗਾ, ਕਹਿੰਦਾ ਕਿਸ ਤਰ੍ਹਾਂ ਆਪਣਾ ਵਿਸਤਾਰ ਕਰਨਾ, ਆਪਣੀ ਗੱਲ ਰੱਖਦੇ, ਆਪਣਾ ਹੀ ਸਾਮਰਾਜ ਫੈਲਾਉਣਾ, ਇਸ ਤਰ੍ਹਾਂ ਦਿੰਦੇ ਗਏ, ਕਿਸੇ ਨੂੰ ਪੈਸਾ ਕਮਾਉਣਾ ਦੱਸਦਾ, ਕਿਸੇ ਨੂੰ ਇਹ ਦੱਸਦਾ। ਆਪਣੇ ਇੰਡੀਅਨ ਵੀ ਬੈਠੇ ਸੀਗੇ, ਹਿੰਦੁਸਤਾਨੀ ਬੈਠੇ ਸੀ ਉਹਨਾਂ ਦਾ ਗਰੁੱਪ, ਤਾਂ ਉਹਨਾਂ ਨੇ ਦੇ ਦਿੱਤਾ ਵੀ ਭ੍ਰਿਸ਼ਟਾਚਾਰ, ਤਾਂ ਲੋਕਾਂ ਨੇ ਬੜੀਆਂ ਤਾਲੀਆਂ ਮਾਰੀਆਂ। ਜਿਹੜਾ ਆਪਣੇ ਪੰਜਾਬੀਆਂ ਦੀ ਭਾਰਤੀਆਂ ਦੀ ਗੱਲ ਆਈ ਤਾਂ ਰੱਬ ਨੇ ਉਹਨਾਂ ਨੂੰ ਕੀ ਦਿੱਤਾ? ਚਲਾਕੀ, ਭ੍ਰਿਸ਼ਟਾਚਾਰ, ਲੋਕੀ ਬੜੇ ਖੁਸ਼ ਹੋ ਕੇ ਤਾਲੀਆਂ ਮਾਰ ਰਹੇ। ਅਸੀਂ ਇਹ ਗੱਲ ਤਾਂ ਰੋਣ ਵਾਲੀ ਸੀਗੀ। ਇਹ ਹਾਂ, ਇਹ ਹੈ ਆਹਮ। ਆਹਮ ਕਿਆ ਕਰਦਾ? ਹਾਂ, ਇਹਦਾ ਪ੍ਰਗਟਾਵਾ ਕਿੱਥੇ ਹੈ? ਜਦ ਦੋਵਾਂ ਨਾਲ ਮੁਕਾਬਲਾ ਅਸੀਂ ਕਰਨਾ ਸ਼ੁਰੂ ਕਰ ਦਿੰਦੇ, ਉਹ ਇਸ ਤਰ੍ਹਾਂ ਦਾ, ਉਹ ਇਸ ਤਰ੍ਹਾਂ ਦਾ, ਬਸ ਆਹਮ ਆ ਗਿਆ। ਦੋ ਸਾਧਕਾਂ ਦੀ ਜਦ ਅਸੀਂ ਤੁਲਨਾ ਕਰਨਾ ਸ਼ੁਰੂ ਕਰ ਦਿੰਦੇ ਹਾਂ, ਜਿਹੜਾ ਤੁਲਨਾ ਕਰਨ ਵਾਲਾ ਉਹ ਆਹਮ ਦੇ ਆਸ਼ਰਿਤ ਹੋ ਕੇ ਕਰ ਰਿਹਾ, ਜੱਜ ਬਣ ਗਿਆ, ਉਹ ਬੜਾ ਬਣ ਗਿਆ, ਉਹਨਾਂ ਦੋਵਾਂ ਤੋਂ ਬੜਾ ਬਣ ਗਿਆ। ਜਦ ਕਿਸੇ ਦੀ ਨਿੰਦਾ ਕਰਦੇ ਤਾਂ ਆਹਮ ਦੇ ਆਸਰੇ ਹੋ ਕੇ ਕਰਦੇ, ਹੋਰ ਕੋਈ ਆਧਾਰ ਹੀ ਨਹੀਂ ਹੈ। जग किसी की स्तुति कर दे प्रशंसा कर दे वो भी हम दे आसरे करते हैं मैं बड़ा बना रहा इन और चलाकी तो इतने भी हो जाती है असी कहने निंदा ही है ज्यादा अहम दे प्रगटावे का स्थान तो असी किसी की प्रशंसा भी करते हैं सचमुच प्रशंसा करन दा पाप नहीं हुंदा प्रशंसा करन दे बहाने असी किसी की निंदा कर रहे तू कौन हुंदा उहदे सामने मेरे सामने अहम इस तरह प्रकट हुंदा क्यों तनुष ते बाण होवे बार ही बार करना उन्हें अपने आप दे लगदा ही नहीं लगन नहीं दिंदे असी साडी गड्डी इस तरह दी बढ़िया बहुत बढ़िया जड़े शॉक अब्जॉर्बर बहुत लाए है चाहे इन्ने 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 आ जाओ अंदर बैठे गड्डी ड्राइवर नू बैठे सवारी नू पता ही नहीं लगता की हो रहा ਅਸੀਂ ਬਹੁਤ ਕਿੰਤੂ ਪਰੰਤੂ ਇਸ ਤਰ੍ਹਾਂ ਦੇ ਸ਼ੌਕ ਅਬਜ਼ਰਵਰ ਲਾਏ ਹੋਏ ਹੈ ਕਿ ਆਪਣੇ ਆਪ ਤੇ ਜਰਾ ਵੀ ਗੁਰੂ ਸੰਤ ਸ਼ਾਸਤਰ ਦੀ ਆਵਾਜ਼ ਬੜਨ ਹੀ ਨਹੀਂ ਦਿੰਦੇ ਲੱਗਣ ਹੀ ਨਹੀਂ ਦਿੰਦੇ ਮਨ ਦੇ ਨਿਸ਼ਾਨਾ ਲੱਗਣ ਨਹੀਂ ਦਿੰਦੇ ਭਜਨ ਤਾਂ ਅਸੀਂ ਕਰਦੇ ਬਹੁਤ ਆਹਮ ਦੇ ਆਸਰੇ ਵੀ ਕਰਦੇ ਹਾਂ ਭਜਨ ਅਸੀਂ ਕਰਦੇ ਵੀ ਹੈ ਔਰ ਦੂਸਰੀ ਗੱਲ ਇਹਦੇ ਚ ਆ ਜਾਂਦੀ ਹੈ ਕਿੰਨਾ ਕੁ ਕਰਦੇ ਹਾਂ ਸਾਰੇ ਦਿਨ ਚ ਅੱਧਾ ਘੰਟਾ ਲਗਾਤਾਰ ਇੱਕ ਘੰਟਾ ਦੋ ਘੰਟੇ ਤਿੰਨ ਘੰਟੇ ਕਿਸੇ ਤਰੀਕੇ ਨਾਲ ਪੂਰਾ ਕਰ ਲੈਂਦੇ ਹੈ ਲੇਕਿਨ ਉਹਦੇ ਬਾਅਦ ਕੀ ਹੁੰਦਾ ਹੈ ਜਿੱਦਾਂ ਇੱਕ ਬੜੀ ਲੱਕੜੀ ਹੈ ਗਿੱਲੀ ਲੱਕੜੀ ਹੈ ਉਹ ਬੜੇ ਸਾਰੇ ਉਹ ਜਿਹੜਾ ਭੱਠ ਜਿਹਾ ਹੈ ਚੁੱਲ੍ਹੇ 'ਤੇ ਲਾ ਤੀ ਬੜੇ ਬੜੇ ਪਤੀਲੇ ਪੱਕ ਰਹੇ ਹੈ ਦਾਲਾਂ ਬਣ ਰਹੀਆਂ ਹੁੰਦਾ ਕੀ ਗਿੱਲੀ ਲੱਕੜੀ ਦਾ ਅਗਨੀ ਕਾਫੀ ਹੈ ਲੇਕਿਨ ਉਹ ਗਿੱਲੀ ਲੱਕੜੀ ਦਾ ਪਾਣੀ ਬਾਹਰ ਰਿਸਣਾ ਸ਼ੁਰੂ ਹੋ ਗਿਆ ਕੰਢਿਆਂ 'ਤੇ ਆਉਣਾ ਸ਼ੁਰੂ ਹੋ ਗਿਆ ਔਰ ਉਹ ਜਿਹੜੀ ਲੱਕੜੀ 'ਚੋਂ ਨਿਕਲ ਰਿਹਾ ਪਾਣੀ ਅਗਨੀ ਦੇ ਕਾਰਨ ਉਹ ਅੱਗ ਨੂੰ ਹੀ ਬੁਝਾ ਦਿੰਦਾ ਹੁੰਦਾ ਕਈ ਵਾਰ ਧੂੰਆਂ ਹੀ ਧੂੰਆਂ ਹੋ ਜਾਂਦਾ ਆਪਾਂ ਸ਼ਿਵਰ ਲਗਾਉਂਦੇ ਹਾਂ ਸ਼ਿਵਰ ਦੀ ਕਲੋ ਚਲੋ ਸਾਡੇ ਪਹਿਲਵਾਨ ਸੀਗੇ ਕਹਿੰਦੇ ਜੀ ਅਸੀਂ ਤਾਂ ਸਾਡਾ ਸੰਕਲਪ ਹੁੰਦਾ ਸੀਗਾ ਪਹਿਲਵਾਨ ਨੂੰ ਜਾਣਦੇ ਹੋਣੇ ਕਈ ਲੋਕੀ ਰਿਸ਼ੀਕੇਸ਼ ਜਾ ਕੇ ਭਜਨ ਕਰਾਂਗੇ ਲੇਕਿਨ ਉਹ ਭਜਨ ਵੀ ਕਹਿੰਦਾ ਸਵੇਰੇ ਸਵੇਰੇ ਦੇਸੀ ਘੇ ਦੇ ਪਰੌਂਠੇ ਉਹ ਸਭ ਕੁਛ ਮਿਲਣਾ ਕਹਿੰਦੇ ਜਾ ਕੇ ਹੁਣ ਤਾਂ ਵੀ ਤਿੰਨ ਮਹੀਨੇ ਲਗਾਤਾਰ ਇੱਥੇ ਰਵਾਂਗੇ ਅਤੇ ਹੌਲੀ ਹੌਲੀ ਹੁੰਦਾ ਸੀਗਾ ਤਿੰਨ ਮਹੀਨੇ ਤੋਂ ਜ਼ਿਆਦਾ ਆ ਸਭ ਕੁਛ ਮਿਲ ਰਿਹਾ ਭਜਨ ਭੋਜਨ ਦਾ ਬਹਾਨਾ ਹੀ ਸੀਗਾ ਚਲੋ ਖਾਣ ਪੀਣ ਨੂੰ ਮਿਲ ਰਿਹਾ ਇੱਕ ਵਾਰ ਸਤਸੰਗ ਕਰ ਲਿਆ ਉਹ ਇਹ ਕਰ ਲਿਆ ਥੋੜ੍ਹਾ ਜਿਹਾ ਫਿਰ ਦੋ ਮਹੀਨੇ ਕਾਫੀ ਹੈ ਫਿਰ ਇੱਕ ਮਹੀਨਾ ਕਾਫੀ ਹੈ ਫਿਰ ਕਰਦੇ ਕਰਦੇ 15 ਦਿਨ ਕਾਫੀ ਹੈ ਬਸ ਹੋਇਆ ਫਟਾਫਟ ਕਰ ਇੱਥੇ ਵੀ ਦੇਖਦੇ ਸ਼ਿਵਰ 'ਚ 3 ਦਿਨ ਦਾ ਸ਼ਿਵਰ ਠੀਕ ਹੈ ਜੀ ਹੁਣ ਦੁਪਹਿਰ ਨੂੰ ਸਭਾ ਲੱਗਣੀ ਆ ਬਾ ਜੀ ਆਗਿਆ ਦਿਓ ਹੁਣ ਤਾਂ ਬਸ ਸ਼ਿਵਰ ਪੂਰਾ ਹੋਇਆ ਕਿ ਹੋਇਆ ਚੱਲ ਕਰ ਸਿੱਧੇ ਹੀ ਦੇਖਦੇ ਹੀ ਆ ਵੀ ਆਪਣੇ ਅੱਜ ਇਹਨਾਂ ਨੂੰ ਮਜਬੂਰੀ ਹੈ ਠਹਿਰ ਜਾਂਦੇ ਹਾਂ ਕੁਛ ਐਸੇ ਵੀ ਹੈ ਸਤਸੰਗੀ ਹੈ ਪਿਆਰੇ ਹੈ ਜਿਹੜੇ ਚਾਹੁੰਦੇ ਵੀ 3 ਦਿਨ ਵਜੇ 4 ਦਿਨ ਲੱਗਦੇ 5 ਦਿਨ ਲੱਗਦੇ 6 ਦਿਨ ਲੱਗਦੇ ਹੋਰ ਲੱਗਦੇ ਤਾਂ ਕਿੰਨੀ ਗੱਲ ਸੀ ਜਿੱਦਾਂ ਹੀ ਸ਼ਿਵਰ ਪੂਰਾ ਹੋਇਆ ਅੱਛਾ ਸਵੇਰੇ ਸ਼ਾਮ ਨੂੰ 5 ਵਜੇ ਸਮਾਪਤ ਹੋਏਗਾ ਜੀ ਥੋੜ੍ਹਾ ਜਿਹਾ ਪਹਿਲਾਂ ਕਰ ਲਓ ਫਿਰ ਹਨੇਰਾ ਹੋ ਜਾਣਾ ਨਹੀਂ ਤਾਂ ਜਾ ਕੇ ਰਾਤ ਸੋਣਾ ਹੀ ਹੈ ਘਰ ਹਨੇਰੇ ਕੋਈ ਕੰਮ ਨਹੀਂ ਹੈ 3 ਵਜੇ ਕਰ ਲਓ 2 ਹਾਂ ਜੀ ਉਹ ਤਾਂ ਬਹੁਤ ਵਧੀਆ ਸ਼ਿਵਰ ਤਾਂ ਹੋ ਗਿਆ ਫਿਰ ਬੱਚੇ ਉਡੀਕਦੇ ਨਾ ਘਰ ਫਿਰ ਟਾਈਮ ਸਿਰ ਪਹੁੰਚ ਜਾਵਾਂਗੇ ਨਾ टाइम से पहुंच जावांगे, करो जल्दी। जान दी बहुत जल्दी किसी तरह पूरा हो जाए। और तकरीबन तकरीबन में कई जने होंगे ही है, शिविर आज शुरू हो रहा, कुछ सज्जन पहला भी एक दिन पहला आ जाते हैं, कुछ कहते जी कोई बात नहीं, जो 5 बजे शुरू होया तो किसी 11-12 बजे तक तो पहुंच सकते हैं ना, पहुंचने को लेट और जाने को पहला। ये क्यों कर दी खिच बहुत है। इस करके निशाना लगता नहीं। हाँ थोड़ी थोड़ी है, चलो अज कहने चलो थोड़ा थोड़ा लगता, जिन्ना लगता चलो उन्ना ही सही। लेकिन ये है सच्चाई को स्वीकार कर लो। हाँ भी सानू घर दियां मजबूरियां जिम्मेवारियां असी करनिया करनिया, असी उन्हां तो मुक्त नहीं है जी हो सकते, तो करो भाई। एकदम छलांग नहीं लगा सकते तो ना लगाओ, लेकिन बहाना ना बनाओ। वो बहाना कौन बनांदा, चलाकी कौन करदा, वो होमे है, निशाना नहीं लगन दिंदा। असि चाहने क्या, मन तो होने ही लग जाए। 1 घंटा भजन किया, 2 घंटे भजन किए, 3 घंटे भजन किए, मन तो साडा फट लग जाए। और ये नहीं ख्याल कर दे कि बाकी सारा दिन की कर दे, दिन दी छड़ दो, बचपन तो लेके क्या कर दे आ रहे हैं, और पिछले जन्म की तो खैर याद नहीं है, वो तो भुले ही जाओ। बचपन तो लेके असी होर जान बुझ के संस्कार ओ संस्कार ओ संस्कार, और भजन कहने ला वो तो फटाफट एकदम हो जाए। इस करके निशाना नहीं लगता कि असी लगाना ही नहीं चाहते। इस करके नहीं लगता, सानू पता ही नहीं भजन है क्या, सानू ए पूरी समझ नहीं सिमरन है क्या। सिमरन खाली बैठ के राम राम करना नहीं है, ये एक तरीका है, विधि है, क्रिया योग है। सिमरन करन दा मतलब ये है अपने अहम नू खत्म करना है। और अहम नू खत्म कौन करेगा, जिन्हू वैराग्य है। इस करके योग दर्शन च 2 सूत्र दिते, अभ्यास वैराग्य अभ्याम तन निरोधः। मन का जे निरोध करना है, मन नू अंतर्मुख करना है, तो 2 चीजां की लोड़ हुंदी है, वैराग्य और अभ्यास। वैराग्य का मतलब हुंदा संसार दे जड़े विषय पदार्थ, शब्द स्पर्श रूप रस गंध, तन मकान कोठियां इट पत्थर जमीना जायदादा, और जड़ा परिवार च मैं ऐसा फसया होया, वो राग तो उपर उठना, ओदे नाल होवे फिर अभ्यास। अभ्यास का मतलब हुंदा कि मन नू बार बार मोड़ मोड़ के फिर ही शब्द च विचार च लगांदे ही जाना, लगांदे ही जाना, लगांदे ही जाना। तत्र स्थितो यत्नोभ्यासः, उत्थे स्थिति अपने अंदर स्थिति बनाण दा जड़ा बारंबार प्रयास करते जाना, ओदा नाम है अभ्यास। अभ्यास दे नाल वैराग्य, बिना वैराग्य दे अभ्यास नहीं हुंदा, और बिना अभ्यास दे वैराग्य नहीं पक्का हुंदा। जिस तरह एक दरिया बग रहा होवे, ओदी धारा मोड़नी होवे, किस तरह मोड़ांगे, इधर नाला खोद दईए नहीं हो तो गल नहीं बननी, पानी तो नीचे जा रहा, बन लगा दईए पानी दे बहाव च तां वी नहीं गल बननी। बन लगा दिता पानी जोड़दा है, उन तोड़ देना बन। बन भी लगाओ दूसरे पासे नाली भी खोदो, नाला भी बनाओ, इधरों पानी रुकता जाएगा और दूसरे पासे बगना शुरू हो जाएगा। बहंदे हुए नीचे बहंदे हुए पानी नू मन दी तारा विषयां दी तरफ जा रही उन्हूं रोकण वास्ते है वैराग्य। वैराग्य दा बन होवे और बारंबार अभ्यास ना तारा दूसरे पासे मोड़न दी कोशिश होवे, फिर मन लगता है। नहीं तो मन बहुत शक्तिशाली है। असीं क्या करांगे, खिच्चां पिछे दियां रखांगे विषयां दियां और भजन करांगे गल नहीं बनदी। जब सत्संग दे माहौल आंदे है खिच पिछे दी है बैठे इत्थे है, जद घर जाने हैं खिच इत्थे दी है बैठे उत्थे हैं। इसी करके समस्या आती है। घर है तो अपने कर्तव्य पूरे करो ईमानदारी ना निष्काम भावना सेवा ना, और जब इत्थे हैं तो पीछे सारे भुल के भजन करो। वो कह चुके हैं जिदा ही टाइम पूरा होया जरा घंटा जरा टाइम सिर पहुंच जाइए। हां एदे वास्ते मदद मिल सकती है अभ्यास वैराग्य, ये करन च मदद मिल सकती है। किस तरह, जिन्ना प्यार साडा अपने घर परिवार दे व्यक्तियां ना है, माता पिता पति पत्नी बंधु आदि, घटो घट ओना प्यार सत्संगियां ना भी होवे, हाँ फिर मदद मिलेगी। असीं तां कमांगे सत्संगियां ना प्यार होर ज्यादा होवे घर वाले व्यक्तियां नू भी। क्यों, घर से तो लड़ाई झगड़ा हो जाता भरावां भरावां दा और इस तरह इस तरह, क्यों उत्थे बटवारे हुंदे है इट पत्थरां दे जमीनां दे होर इस तरह कारोबारां दे खिच्चां तानियां हुंदियां। साडा ख्याल है कोई घर इस तरह दा होएगा जिथे कदे खिच्चां तानी ना कदी होए, पति पत्नी दे विच हो जांदी है, परिवार भाई भैन इस तरह इस तरह खिच्चां तानियां बथेरियां हो जांदियां, कारण है उत्थे मौजूद। खिच है तन परिवार की तरफ, पर सत्संगियां च कादा है उत्थे केड़े बटवारे करने हैं। हुण आश्रम है कि आश्रमां दी गद्दी सामने है, हाँ वो भी है किते, गुरु पाइयां च भी लड़ाइयां झगड़े, क्यों कि वो अगे मैं पिछे, आश्रम मैं सामना, कई जगह कोर्टां कचहरियां च भी चल रहे झगड़े, हाँ उन्हां दी गल छड्ड दईए। असीं आश्रम च रहिंदे होए भी हाँ जे किते सत्संगियां च जिहनूं असीं गुरु पाई, असीं गुरु पाई शब्द नहीं वरतदे, बहुत गलत शब्द है। इत्थे चाचा गुरु ताया गुरु गुरु पाई गुरु भैण पता नहीं किथे किथे इत्थे आके भी रिश्तेदारियां बना लईआं, और रिश्तेदारियां कादियां बनाईयां, वो घर परिवार का जिदा वह पाई भैन उदा ही। तो सानू ये शब्द बहुत चंगा नहीं लगता गुरु पाई गुरु पाई, एक परमात्मा दे संतान है असीं, एक तारा एक संप्रदाय एक परिवार जरा साधना दा है उदे च असीं प्रविष्ट हाँ। फिर जे उत्थे भी खिच्चा थानियां, सानू बहुत पुरानी गल याद आंदी महाराज जी दे हुंदे विदेशों व्यक्ति आया सी महाराज जी दा सेवक, ਤਾਂ ਉਹ ਕਹਿਣ ਲੱਗੇ ਗੁਰੂ ਭਾਈ ਤਾਂ ਆਪਸ ਚ ਲੜਦੇ ਹੀ ਹੁੰਦੇ ਆ, ਕੋਈ ਕੋਈ ਇਸ ਤਰ੍ਹਾਂ ਦਾ ਵਿੱਚ ਮਤਭੇਦ ਹੋ ਗਿਆ ਤਾਂ ਕਿਹੜੇ ਉਹ ਦੁਨੀਆਦਾਰੀ ਉੱਥੇ ਵੀ ਲੈ ਲਈ, ਚੌਧਰ ਦੀ ਮੈਂ ਅੱਗੇ ਮੈਂ ਪਿੱਛੇ ਉਹ ਪਿੱਛੇ। ਜੇ ਗੁਰੂ ਭਾਈਆਂ ਚ ਵੀ ਇਸ ਤਰ੍ਹਾਂ ਦੀ ਲੜਾਈ ਹੈ, ਉੱਥੇ ਕੋਈ ਸਾਧਨਾ ਨਹੀਂ ਹੈ। ਜੇ ਗੁਰੂ ਭਾਈਆਂ ਚ ਵੀ ਖਿੱਚਾ ਤਾਨੀ ਹੈ ਤਾਂ ਗੁਰੂ ਵੱਲ ਮੁੱਖ ਨਹੀਂ ਹੈ, ਉਹ ਆਪਸ ਚ ਮੂੰਹ ਕਰਕੇ ਖਿੱਚਾ ਤਾਣੀਆਂ ਕਰ ਰਹੇ। ਤਾਂ ਕਮ ਸੇ ਕਮ ਇੱਥੇ ਤਾਂ ਨਾ ਹੋਵੇ। ਹਾਂ, ਉਹ ਜ਼ਮੀਨਾਂ ਦੇ ਆਸ਼ਰਮਾਂ ਦੀ ਬਟਵਾਰੀਆਂ ਦੀ ਗੱਲ ਛੱਡ ਦੇਈਏ, ਜੇ ਗੁਰੂ ਭਾਈਆਂ ਚ ਵੀ ਆਪਸ ਚ ਖਿੱਚ ਹੈ, ਉਹਦਾ ਕਾਰਨ ਧਨ ਨਹੀਂ, ਉਹਦਾ ਕਾਰਨ ਜ਼ਮੀਨਾਂ ਦੇ ਬਟਵਾਰੇ ਨਹੀਂ, ਉਹਦਾ ਕਾਰਨ ਸਿਰਫ ਇੱਕ ਹੈ, ਉਹ ਹੈ ਹਉਮੈ। ਆ ਤੁਲਨਾ ਕਰਕੇ ਦੇਖ ਲਓ, ਜੇ ਪਰਿਵਾਰਾਂ ਚ ਲੜਾਈਆਂ ਤਾਂ ਧਨ ਮਕਾਨ ਜ਼ਮੀਨ ਹੋ ਸਕਦੇ ਕਾਰਨ, ਲੇਕਿਨ ਉੱਥੇ ਫਿਰ ਵੀ ਨਾਲ ਜੁੜੇ ਕਿਉਂ? ਮੋਹ ਹੈ ਉੱਥੇ। ਪਰਿਵਾਰਾਂ ਚ ਇੰਨੇ ਲੜਾਈ ਝਗੜੇ ਫਿਰ ਵੀ ਆਪਸ ਜੁੜੇ ਹੈ, ਕਾਰਨ ਮੋਹ ਹੈ। ਔਰ ਇੱਥੇ ਕੋਈ ਬਟਵਾਰੇ ਨਹੀਂ ਕਰਨੇ ਆਸ਼ਰਮਾਂ ਦੇ ਕਮਰਿਆਂ ਦੇ, ਇਸ ਤਰ੍ਹਾਂ ਕੋਈ ਬਟਵਾਰੇ ਵਾਲੀ ਗੱਲ ਨਹੀਂ ਹੈ। ਫਿਰ ਵੀ ਜੇ ਖਿੱਚ ਹੈ, ਲੜਾਈਆਂ ਝਗੜੇ ਹੈ, ਇਹਦਾ ਮਤਲਬ ਪਿਆਰ ਨਹੀਂ ਹੈ ਆਪਸ ਚ, ਸਿਰਫ ਕਾਰਨ ਹੈ ਹੰਕਾਰ ਹੈ, ਹਉਮੈ ਹੈ। ਇਹ ਮੈਥੋਂ ਅੱਗੇ ਇਹ ਮੈਨੂੰ ਇਹ ਕਿਉਂ ਕਹਿਤਾ, ਇਹਨੇ ਮੈਨੂੰ ਇਹ ਕਿਉਂ ਕਹਿਤਾ। ਇੱਥੇ ਅਸੀਂ ਆਸ਼ਰਮ ਦੀ ਗੱਲ ਕਰਦੇ ਨੇ, ਮਹਾਰਾਜ ਜੀ ਕਹਿੰਗੇ ਤੂੰ ਮਾਨ ਲੈਂਗੇ। ਹੁਣ ਇਕੱਲੀ ਇਕੱਲੀ ਗੱਲ ਕਰਕੇ ਇਸ ਤਰ੍ਹਾਂ ਥੋੜ੍ਹਾ ਕਹਿ ਦੂ, ਤੂੰ ਆ ਕਰ, ਤੂੰ ਆ ਕਰ, ਤੂੰ, ਸਾਡਾ ਕੰਮ ਇਹੀ ਥੋੜ੍ਹਾ ਹੈਗਾ। ਆਪਣੀ ਸਮਝ ਹੋਣੀ ਚਾਹੀਏ, ਵਿਚਾਰ ਹੋਣੀ ਚਾਹੀਏ, ਸੋਚ ਹੋਣੀ ਚਾਹੀਦੀ ਇਸ ਤਰ੍ਹਾਂ ਦੀ। ਇਹਦਾ ਮਤਲਬ ਉਹ ਸਾਨੂੰ ਭੁੱਲ ਕੇ ਸਭ ਕੁਛ ਕਹਿ ਰਹੇ। ਤਾਂ ਅਸੀਂ ਪ੍ਰਸੰਗ ਇਹ ਚਲਾ ਰਹੇ ਸੀਗੇ, ਜੇ ਸਤਸੰਗੀਆਂ ਚ ਆਪਸ ਚ ਪਿਆਰ ਹੋ ਜਾਵੇ, ਜਿਸ ਤਰ੍ਹਾਂ ਦਾ ਘਰ ਪਰਿਵਾਰ ਚ ਮੋਹ ਹੁੰਦਾ ਉਦਾਂ ਹੀ ਕਰ ਲਓ, ਫਿਰ ਸਾਧਨਾ ਅੱਗੇ ਵੜੇਗੀ, ਓਮੇ ਤੇ ਸੱਟ ਵੱਜੇਗੀ। ਆਰ ਜੇ ਇਹ ਨਹੀਂ ਹੈ, ਫਿਰ ਅਸੀਂ ਇੱਥੇ ਵੀ ਆ ਕੇ ਆਪਣੇ ਦਾਇਰੇ ਬਣਾ ਰਹੇ, ਜਿਸ ਤਰ੍ਹਾਂ ਦੇ ਘਰ ਦੇ ਦਾਇਰੇ, ਲੇਕਿਨ ਉਹ ਤਾਂ ਟੁੱਟਦੇ ਨੇ ਕਿਉਂਕਿ ਮੋਹ ਹੈ, ਇੱਥੇ ਪਿਆਰ ਹੈ ਹੀ ਨਹੀਂ। ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਦੀ ਤੜਪ ਨਹੀਂ ਹੈ, ਸਾਧਨਾ ਦੀ ਤੜਪ ਨਹੀਂ ਹੈ, ਇਸ ਕਰਕੇ ਆਪਸ ਚ ਲੜਾਈ ਝਗੜੇ। ਉਹਨੇ ਮੈਨੂੰ ਕਿਹਾ, ਉਹ ਕੌਣ ਹੁੰਦਾ ਕਹਿਣ ਵਾਲਾ, ਅਸੀਂ ਜੇ ਆਪਣੀ ਗੱਲ ਕਹੀਏ ਤਾਂ ਦ੍ਰਿਸ਼ਟਾਂਤ ਅਸੀਂ ਆਪਣਾ ਅਨੇਕ ਦੂਸਰਾ ਦਿੰਦੇ ਹਾਂ। ਪੁਰਾਣੀ ਕਹਾਣੀ ਹੈ, ਇੱਕ ਪਰਮਾਤਮਾ ਦਾ ਪਿਆਰਾ, ਜਿਹੜਾ ਸੇਵਾ ਹੀ ਉਹਦਾ ਲਕਸ਼ ਸੀਗਾ। ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਨਾਲ ਬਹੁਤ ਪਿਆਰ ਕਰਦਾ ਸੀ ਉਹ। ਆਪਣੇ ਬੈਠਾ ਤਾਂ ਕਮਰੇ 'ਚ ਇੱਕ ਪ੍ਰਕਾਸ਼ ਜਿਹਾ ਹੋਇਆ, ਤਾਂ ਇੱਕ ਦੇਵਦੂਤ ਕੁਛ ਲਿਖ ਰਿਹਾ, ਲਿਸਟ ਬਣਾ ਰਿਹਾ। ਤਾਂ ਉਹਨੇ ਪੁੱਛਿਆ ਵੀ ਤੂੰ ਕੀ ਕਰ ਰਿਹਾ? ਕਹਿੰਦਾ ਮੈਂ ਉਹਨਾਂ ਦੀ ਲਿਸਟ ਬਣਾ ਰਿਹਾ ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਆ, ਪਰਮਾਤਮਾ ਦਾ ਭਜਨ ਕਰਦੇ ਆ, ਜਿਹੜੇ ਪਰਮਾਤਮਾ ਦੇ ਬਹੁਤ ਨੇੜੇ ਹੈ। ਕਹਿੰਦਾ ਅੱਛਾ ਵੀ ਮੈਂ ਤਾਂ ਇੰਨਾ ਪਰਮਾਤਮਾ ਨੂੰ ਪਿਆਰ ਨਹੀਂ ਕਰ ਸਕਦਾ, ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਵੀ ਉਹਨਾਂ ਦੇ ਜਿਹੜੇ ਬੰਦੇ ਹੈ ਉਹਨਾਂ ਦੀ ਸੇਵਾ ਕਰਦਾ, ਉਹਨਾਂ ਨਾਲ ਪਿਆਰ ਕਰਦਾ। ਚੰਗਾ ਠੀਕ ਹੈ। ਅਗਲੇ ਦਿਨ ਫਿਰ ਪ੍ਰਕਾਸ਼ ਹੋ ਗਿਆ ਕਮਰੇ 'ਚ। ਫਿਰ ਕਹਿੰਦਾ ਉਹ ਲਿਸਟ ਦਿਖਾਉਂਦਾ, ਕਹਿੰਦਾ ਜੀ ਮੈਂ ਲਿਸਟ ਬਣਾਈ ਸੀਗੀ ਤੇ ਪਰਮਾਤਮਾ ਤੋਂ ਮਨਜ਼ੂਰੀ ਲੈਣੀ ਸੀਗੀ, ਤਾਂ ਵੈਸੇ ਤਾਂ ਤੇਰਾ ਨਾਂ ਸਭ ਤੋਂ ਹੇਠਾਂ ਰੱਖਿਆ ਸੀਗਾ, ਪਰਮਾਤਮਾ ਨੇ ਕਿਹਾ ਇਹਦਾ ਨਾਂ ਸਭ ਤੋਂ ਪਹਿਲਾਂ ਰੱਖ ਦੇ। ਕਿਉਂ? ਕਹਿੰਦਾ ਜਿਹੜਾ ਮੇਰਾ ਬੰਦਿਆਂ ਨਾਲ ਪਿਆਰ ਕਰਦਾ ਉਹ ਮੇਰਾ ਸਭ ਤੋਂ ਜ਼ਿਆਦਾ ਪਿਆਰਾ ਹੈ। ਤਾਂ ਅਸੀਂ ਇਹ ਸਤਸੰਗ ਦੀ ਦ੍ਰਿਸ਼ਟੀ ਨਾਲ ਵੀ ਦ੍ਰਿਸ਼ਟਾਂਤ ਦਿੰਦੇ ਹਾਂ, ਸਾਨੂੰ ਕੌਣ ਪਿਆਰਾ, ਸਾਨੂੰ ਮੱਥੇ ਟੇਕੇ ਸਾਡੀ ਜੈ ਜੈਕਾਰ ਕਰੇ, ਸਾਡੇ ਅੱਗੇ ਪਿੱਛੇ ਫਿਰੇ, ਉਹ ਨਹੀਂ। ਸਾਨੂੰ ਉਹ ਪਿਆਰਾ ਹੈ ਜਿਹੜਾ ਆਪਸ 'ਚ, ਗੁਰੂ ਭਾਈ ਚਲੋ ਸ਼ਬਦ ਪ੍ਰਯੋਗ ਕਰਦੇ ਨੇ ਦੱਸਣ ਵਾਸਤੇ, ਜਿਹੜੇ ਆਸ਼ਰਮ 'ਚ ਰਹਿਣ ਵਾਲੇ ਸਤਸੰਗੀ ਸਾਧਕ ਜਿਸ ਤਰ੍ਹਾਂ ਦੇ ਹੈ, ਜਿਹੜੇ ਉਹਨਾਂ ਨਾਲ ਪਿਆਰ ਕਰਦੇ ਆ ਉਹ ਸਾਡੇ ਬਹੁਤ ਨੇੜੇ ਹੈ। ਸਾਡਾ ਤਾਂ ਦਰਵਾਜ਼ਾ ਵੈਸੇ ਹੀ ਬੰਦ ਰਹਿੰਦਾ, ਮੱਥੇ ਬੇਸ਼ੱਕ ਨਾ ਟੇਕੋ, ਹਫ਼ਤਾ ਹਫ਼ਤਾ ਵੀ ਬੇਸ਼ੱਕ ਨਾ ਹੋਵੇ, ਲੇਕਿਨ ਆਪਸ ਜੇ ਪਿਆਰ ਪਾਵੇ। ਗੁਰਬਾਣੀ 'ਚ ਪ੍ਰਸੰਗ ਆਉਂਦਾ, ਉਹ ਕੀ ਕਹਿੰਦੇ ਹੁੰਦੇ ਆ ਗੁਰੂ ਨੂੰ, ਉਹ 21ਵੇਂ ਸਭ ਕਿਹਾ ਸੰਗਤ ਹੈ, ਹੈ ਨਾ, ਕੀ ਸ਼ਬਦ ਆਉਂਦਾ ਉਹ, ਹੈਂ, 21ਵੇਂ ਹੈ। ਹੁਣ ਇਹਦਾ ਮਤਲਬ ਕਿਆ ਹੋਇਆ, ਗੁਰੂ ਨਾਲ ਜੁੜੇ ਰਵਾਂਗੇ ਫਿਰ ਸਤਸੰਗ ਹੈ, ਜੇ ਸਤਸੰਗ ਸੰਗਤ ਨਾਲ ਜੁੜੇ ਰਹੇ ਤਾਂ ਗੁਰੂ ਨਾਲ ਜੁੜੇ ਹਾਂ। ਇਹ ਤਕਰੀਬਨ ਸਿੱਖ ਪਰੰਪਰਾ 'ਚ ਨਹੀਂ, ਸਭ ਪਰੰਪਰਾਵਾਂ 'ਚ ਹੈ। ਬੁੱਧ ਪਰੰਪਰਾ ਦਾ ਇੱਕ ਸ਼ਬਦ ਆਉਂਦਾ, ਤਿੰਨ ਸ਼੍ਰੇਣੀਆਂ, ਬੁੱਧਮ ਸ਼ਰਣਮ ਗੱਛਾਮੀ, ਸੰਘਮ ਸ਼ਰਣਮ ਗੱਛਾਮੀ, ਧਰਮਮ ਸ਼ਰਣਮ ਗੱਛਾਮੀ। ਤਿੰਨ ਸ਼੍ਰੇਣੀਆਂ ਬਣਾਈਆਂ। ਬੁੱਧ ਕਹਿੰਦੇ ਮੇਰੀ ਸ਼ਰਨ, ਇੱਕ ਗਿਆਨੀ ਜਿਹੜਾ ਹੈ, ਅਨਲਾਈਟਨਡ ਸੋਲ ਹੈ, ਉਹਦੀ ਸ਼ਰਨ ਪਹਿਲੀ ਪੌੜੀ ਹੈ। ਉਹਤੋਂ ਅਗਲੀ ਪੌੜੀ ਇਹ ਨਹੀਂ ਕਿ ਬੁੱਧ ਨੂੰ ਛੱਡ ਕੇ, ਉਹਨੂੰ ਛੱਡ ਕੇ ਉਹਦੇ ਨਾਲ ਹੋਰ ਜੁੜਾਂਗੇ, ਜੇ ਸੰਘ 'ਚ ਸ਼ਰਨ, ਜਾਂ ਸੰਘ ਦੀ ਸ਼ਰਨ, ਸਮੂਹ ਦੀ ਇਕੱਠ ਦੀ ਸ਼ਰਨ, ਜੇ ਇਸ ਤਰ੍ਹਾਂ ਚੱਲਾਂਗੇ ਤਾਂ ਸਾਡੇ ਅੰਦਰ ਹੀ ਚਾਨਣਾ ਹੋਣਾ ਸ਼ੁਰੂ ਹੋ ਜਾਏਗਾ। ਇਹ ਸਾਧਨਾ ਦੀ ਸੀੜੀਆਂ ਹੈ। ਹਾਂ, ਜਿਹੜੀ ਜਦੀ ਕੋਈ ਸੇਵਾ ਲਗਾਈ ਜਾਂਦੀ ਵੀ ਤੇਰੀ ਆਹ ਡਿਊਟੀ ਹੈ, ਤੂੰ ਆਹ ਕੰਮ ਕਰਨਾ, ਤੂੰ ਆਹ ਕੰਮ ਕਰਨਾ, ਤੂੰ ਆਹ ਕੰਮ ਕਰਨਾ, ਤਾਂ ਬਾਕੀ ਜਿਹੜੇ ਹੈ ਉਹਦਾ ਕਹਿਣਾ ਮੰਨੋ ਵੀ ਹਾਂਜੀ ਇਹਨੇ ਇਹ ਕਿਹਾ, ਠੀਕ ਹੈ ਜੀ, ਉਹਨੇ ਆਹ ਕਿਹਾ, ਉਹਨੇ ਆਹ ਕਿਹਾ। ਹੁਣ ਜਦ ਉਹਦੀ ਕਿਸੇ ਦੂਸਰੇ ਡਿਊਟੀ ਉਹ ਉਹਨੂੰ ਕਿਹਾ ਜਾਏਗਾ ਤਾਂ ਉਹ ਕਹੇਗਾ, ਲੇਕਿਨ ਜੇ ਕੋਈ ਇਹ ਕਹੇ ਨਹੀਂ ਗੁਰੂਆਂ ਨਾਲ ਤਾਂ ਸਾਡਾ ਬਹੁਤ ਪਿਆਰ ਹੈ, ਫਲਾਣਾ ਉਹ ਫਲਾਣਾ ਫਲਾਣਾ ਜਿਹੜਾ ਡੇਰੇ 'ਚ ਰਹਿੰਦਾ ਨਾ ਇਸ ਕਰਕੇ ਬੜਾ ਖਰਾਬ, ਇਸ ਕਰਕੇ ਨਹੀਂ ਸਾਡਾ ਉੱਥੇ ਜਾਣ ਨੂੰ ਜੀ ਕਰਦਾ, ਇਹਦਾ ਮਤਲਬ ਸਾਡੇ ਨਾਲ ਵੀ ਨਹੀਂ ਜੁੜਿਆ ਹੈ। ਜੇ ਸਾਡੇ ਨਾਲ ਜੁੜਿਆ ਮੰਨਿਆ ਕਹਿੰਦਾ ਹੈ, ਸਾਨੂੰ ਸਮਝਿਆ ਹੀ ਨਹੀਂ ਹੈ ਹੱਡੀ ਮਾਸ ਦਾ ਸਰੀਰ, ਔਰ ਜੇ ਜੁੜਿਆ ਹੈ ਅਹਮ ਦੇ ਆਸਰੇ ਜੁੜਿਆ ਹੋਇਆ ਹੈ। ਅਹਮ ਨੂੰ ਦੂਰ ਕਰਨ ਦਾ ਤਰੀਕਾ ਇਹੀ ਹੈ, ਹੈ ਤਰੀਕੇ ਦੇਤੇ ਹੈ, ਥੋੜ੍ਹਾ ਥੋੜ੍ਹਾ ਨਿਸ਼ਾਨਾ ਤਾਂ ਲੱਗੇਗਾ, ਗੁਰੂ ਦਾ ਉਪਦੇਸ਼ ਸਾਧਨਾ ਕਰੋ ਤੇ ਹੋਰ ਲੱਗੇਗਾ। ਜੇ ਸਤਸੰਗੀਆਂ ਨਾਲ ਆਪਸ 'ਚ ਪਿਆਰ ਹੋਵੇ, ਵਿਚਾਰਾਂ ਦੇ ਭੇਦ ਹੋ ਸਕਦੇ, ਮਤਭੇਦ ਹੋ ਸਕਦੇ ਹੈ, ਲੇਕਿਨ ਇਹ ਨਾ ਹੋ ਕੇ ਨੱਠ ਕੇ ਪਿੱਠ ਕਰਕੇ ਤੂੰ ਕੌਣ ਤਾਂ ਇਸ ਤਰ੍ਹਾਂ ਇਸ ਤਰ੍ਹਾਂ, ਫਿਰ ਜੇ ਇਸ ਤਰ੍ਹਾਂ ਸਾਧਨਾ ਕਰਦੇ ਚੱਲੇ ਜਾਵਾਂਗੇ ਤਾਂ ਮਨ ਅੰਤਰਮੁਖੀ ਹੋਣਾ ਸ਼ੁਰੂ ਹੋ ਜਾਏਗਾ, ਔਰ ਜਿਸ ਵੇਲੇ ਮਨ ਅੰਤਰਮੁਖੀ ਹੋਣਾ ਸ਼ੁਰੂ ਹੋ ਜਾਏਗਾ ਫਿਰ ਨਿਸ਼ਾਨਾ ਪੂਰਾ ਲੱਗਦਾ ਹੈ। ਹਾਂ, ਤਾਂ ਇੰਨਾ ਕਿ ਸਾਡਾ ਪ੍ਰਸੰਗ ਸਾਡਾ ਘਰ ਠੀਕ ਹੈ, ਔਰ ਜਿਸ ਵੇਲੇ ਮਨ ਅੰਦਰਮੁਖ ਹੋਣਾ ਸ਼ੁਰੂ ਹੋ ਜਾਂਦਾ, ਸੀੜੀਆਂ ਚੜ੍ਹਦੇ ਚੜ੍ਹਦੇ ਕਿੱਥੋਂ ਸ਼ੁਰੂ ਕੀਤਾ ਅਸੀਂ, ਇੱਧਰ ਆਏ, ਆਸ਼ਰਮ ਦੇ ਜਿਹੜੇ ਨਿਯਮ ਹੈ ਉਹਦੇ ਅਨੁਸਾਰ ਚੱਲਦੇ ਚੱਲਦੇ ਸਾਧਨਾ ਕਰਦੇ ਕਰਦੇ ਵੈਰਾਗ ਦੇ ਆਧਾਰ 'ਤੇ ਜਿਸ ਤਰ੍ਹਾਂ ਅੱਗੇ ਵੱਧਦੇ ਚਲੇ ਜਾਵਾਂਗੇ, ਵੱਧਦੇ ਚਲੇ ਜਾਵਾਂਗੇ, ਮਨ ਅੰਤਰਮੁਖ ਹੋਏਗਾ, ਉਹੀ ਗੱਲ ਹੋਏਗੀ, ਸਾਨੂੰ ਹਿਲਾ ਕੇ ਰੱਖ ਦੇਗੀ ਔਰ ਸਾਡਾ ਭਜਨ ਹੋਰ ਵੀ ਗਹਿਰੀ ਹੈ। ਹਿਲਾ ਕੇ ਜਿਹੜੀ ਗੱਲ ਰੱਖਦੀ ਹੈ ਅਸੀਂ ਇੱਕਦਮ ਰਿਐਕਟ ਕਰ, ਉਹ ਕੌਣ ਇਹ ਕੌਣ, ਇਸ ਤਰ੍ਹਾਂ ਜੇ ਚੱਲ ਜੇ ਅਸੀਂ ਆਸ਼ਰਮਾਂ ਦੀ ਵਿਵਸਥਾ ਹੀ ਦੇਖਦੇ ਰਹੇ, ਉੱਥੇ ਆਸ਼ਰਮ ਚਾਹ ਹੁੰਦਾ ਉੱਥੇ ਆਹ ਹੁੰਦਾ ਹੁੰਦਾ ਹੋਊਗਾ, ਠੀਕ ਹੈ ਬਈ ਅਸੀਂ ਤਾਂ ਫੇਲ ਹੋ ਹੀ ਗਏ। ਤਾਂ ਇਹ ਤਰੀਕੇ ਹੈ ਮਨ ਨੂੰ ਮਾਰਨ ਦੇ, ਘਰ ਚ ਥੋੜਾ ਜਿਹਾ ਔਖਾ ਹੈ, ਘਰ ਚ ਇਸ ਕਰਕੇ ਔਖਾ, ਲੜਾਈ ਝਗੜੇ ਉੱਥੇ ਵੀ ਹੁੰਦੇ ਹੈ, ਖਿੱਚਾ ਤਾਨੀਆਂ ਉੱਥੇ ਵੀ ਹੁੰਦੀਆਂ, ਲੇਕਿਨ ਨਾਲ ਮਨ ਮਰਜ਼ੀਆਂ ਵੀ ਪੂਰੀਆਂ, ਮਨ ਮਰਜ਼ੀਆਂ ਹੀ ਕਰਕੇ ਤਾਂ ਝਗੜੇ ਹੁੰਦੇ ਹੈ। ਔਰ ਇੱਥੇ ਸਾਧਨਾ ਚ ਮਨ ਮਰਜ਼ੀ ਨੂੰ ਹੀ ਤਾਂ ਛੱਡਣਾ ਹੈ, ਜੇ ਪਿਆਰ ਹੋਵੇ ਆਪਸ ਚ ਮਨ ਮਰਜ਼ੀ ਛੱਡੋ ਬਈ, ਹਾਂ ਫਿਰ ਮਨ ਨੂੰ ਨਿਸ਼ਾਨਾ ਲੱਗੇਗਾ। ਚਲੋ ਅੱਜ ਇੰਨਾ ਹੀ ਕਾਫੀ ਹੈ, ਫਿਰ ਹੁਣ ਰਾਮ ਦੀ ਧੁੰਨ ਲਗਾਉਂਦੇ ਹਾਂ। ਬੰਦ ਕਰੋਗੇ ਤਾਂ ਬਹੁਤ ਅੱਛਾ, ਔਰ ਆਖ ਇੱਕ ਸੈਕਿੰਡ ਵਾਸਤੇ ਵੀ ਨਹੀਂ ਖੁੱਲੇ, ਤਾਲ ਚੱਲਦਾ ਰਹੇ, ਰਾਮ 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 ਗਿਣਤੀ ਕਰਦੇ ਜਾਵਾਂਗੇ, ਬਸ ਅੱਖ ਨਹੀਂ ਖੋਲਣੀ ਇੱਕ ਸੈਕਿੰਡ ਵਾਸਤੇ ਵੀ, ਔਰ ਬੁੱਲ ਹਿਲਾ ਕੇ ਗੱਜ ਕੇ ਬੋਲਣਾ, ਮਨੀ ਮਨ ਨਹੀਂ, ਮਨ ਦਾ ਪਤਾ ਨਹੀਂ ਕਿੱਧਰ ਨੱਠਾ ਭੱਜਾ ਫਿਰਦਾ, ਤਾਂ ਬੁੱਲ ਹਿਲਾ ਕੇ ਜ਼ੋਰਾਂ ਨਾਲ